जुबान देता कितनक लागे ठनका। कहाँ पिशाचा इस भांडे का इतनक लागे ठनका, इतनक लागे ठनका। हर बिन कौन सहाई मन का, हर बिन कौन सहाई मन का, कौन सहाई मन का, कौन सहाई मन का। कहाँ पिशाचा इस भांडे का इतनक लागे ठनका। पिशाचा इस भांडे का इतनक लागे ठनका। सगल धर्म पुण्य फल पाओ। सगल धर्म पुण्य फल पाओ, दूर बाशो सब जन का, दूर बाशो सब जन का। इस भांडे का पितनक लागे धन का। कहां पिशाचा इस भांडे का पितनक लागे धन का।
धन गुरु नानक पातशाह जी ने मरदाने नूं पुछया सी, मरदानिया मौत नूं कितनी कु नेड़े समझदे? मरदाना कहन लगा, महाराज अज दा सूरज वेख्या, कल दा पता नहीं वेखांगा कि ना वेखांगा। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆਂ ਮੌਤ ਨੂੰ ਇਤਨੀ ਦੂਰ ਸਮਝਦਾ। ਮੌਤ ਇਤਨੀ ਦੂਰ ਤਾਂ ਨਹੀਂ ਹੈ, ਅੱਖ ਦੇ ਪਲਕ ਵਿੱਚ ਪਤਾ ਨਹੀਂ ਕੁਝ ਦਾ ਕੁਝ ਹੋ ਜਾਂਦਾ। ਇੱਕ ਅੱਖ ਦੇ ਫੋਰ ਵਿੱਚ ਮਨੁੱਖ ਕਿੱਥੇ ਹੁੰਦਾ ਤੇ ਕਿੱਥੇ ਪਹੁੰਚ ਜਾਂਦਾ। ਇਸ ਲਈ ਇਸ ਭਾਂਡੇ ਦੀ ਕੋਈ ਮੋਹਲਤ ਨਹੀਂ। ਬਾਬਾ ਫਰੀਦ ਕਹਿੰਦੇ ਹਨ ਕਿ ਇਹ ਨਦੀ ਕਿਨਾਰੇ ਤੇ ਰੁਖੜਾ ਹੈ, ਤੇ ਜਿਹੜਾ ਨਦੀ ਦੇ ਕਿਨਾਰੇ ਤੇ ਰੁਖੜਾ ਹੋਵੇ ਨਾ, ਉਹ ਕਿਤਨਾ ਕੁ ਚਿਰ ਧੀਰਜ ਰੱਖੇਗਾ। ਪਤਾ ਨਹੀਂ ਕਿਹੜੇ ਵੇਲੇ ਛਲ ਆਵੇਗੀ, ਉਸ ਛੋਟੇ ਜਿਹੇ ਬੂਟੇ ਨੂੰ ਰੋੜ ਕੇ ਲੈ ਜਾਏਗੀ। ਸਾਡਾ ਜੀਵਨ ਵੀ ਇੱਕ ਨਦੀ ਦੇ ਕਿਨਾਰੇ ਤੇ ਹੈ। ਪਤਾ ਨਹੀਂ ਕਿਸ ਵੇਲੇ ਕਾਲ ਰੂਪੀ ਛਲ ਆਵੇ ਤੇ ਇਸ ਨੂੰ ਉਡਾ ਕੇ ਲੈ ਜਾਏ। ਇਸ ਭਾਂਡੇ ਦੀ ਉਹ ਅਵਸਥਾ ਹੈ ਜਿਸ ਤਰ੍ਹਾਂ ਕੱਚੇ ਘੜੇ ਦੇ ਵਿੱਚ ਕੋਈ ਪਾਣੀ ਪਾ ਦੇਵੇ ਤਾਂ ਕਿਤਨਾ ਕੁ ਚਿਰ ਠਹਿਰੇਗਾ। ਆਖਰ ਖੁਰਦਾ ਖੁਰਦਾ ਮਿੱਟੀ ਦੀ ਢੇਰੀ ਹੋ ਜਾਂਦਾ। ਸਾਡਾ ਜੀਵਨ ਵੀ ਐਸਾ ਹੀ ਹੈ। ਪਰ ਹਜ਼ੂਰ ਬਖਸ਼ਿਸ਼ ਕਰਦੇ ਹਨ, ਭਾਈ ਤੈਨੂੰ ਇਹ ਸਰੀਰ ਰੂਪੀ ਗਾਗਰੀ ਨਿਰੰਕਾਰ ਨੇ ਸਵਾਸਾਂ ਰੂਪੀ ਰਤਨਾਂ ਦੇ ਨਾਲ ਭਰ ਕੇ ਭੇਜੀ ਸੀ। ਤੂੰ ਇਸ ਸਵਾਸਾਂ ਦੀ ਗਾਗਰ, ਸਵਾਸ ਭਰੇ ਹੋਏ ਅਮੋਲਕ ਲਾਲਾਂ ਦੇ ਨਾਲ ਤੂੰ ਨਾਮ ਦੇ ਲਾਲਾਂ ਦੇ ਵਣਜ ਕਰਨੇ ਸੀ, ਪਰ ਤੂੰ ਇਸ ਨੂੰ ਪੱਥਰਾਂ ਦੇ ਭਾਅ ਵੇਚ ਦਿੱਤਾ। ਰਤਨ ਭਰੀ ਤਨ ਮਿਲੀ ਗਾਗਰੀ, ਤੂੰ ਪੱਥਰ ਸਮਝ ਗਵਾਈ, ਪੱਥਰ ਸਮਝ ਕੇ ਗਵਾ ਦਿੱਤੀ। ਫਿਰ ਅਵਸਰ ਪਤਾ ਨਹੀਂ ਮਿਲੇ ਕਿ ਨਾ ਮਿਲੇ, ਕਿਉਂਕਿ ਕਬੀਰ ਜੀ ਵੀ ਮੋਹਰ ਲਗਾਉਂਦੇ ਹਨ ਕਿ ਕਬੀਰ ਗਾਗਰ ਜਲ ਭਰੀ ਆਜ ਕਾਲ ਜਾਏ ਫੂਟ। ਇਸ ਕੱਚੇ ਭਾਂਡੇ ਨੇ ਅੱਜ ਨਹੀਂ ਤਾਂ ਕੱਲ ਟੁੱਟ ਜਾਣਾ, ਫੁੱਟ ਜਾਣਾ। ਗੁਰ ਜੋ ਨਾ ਚੇਤੇ ਆਪਣਾ, ਜਿਹਨਾਂ ਨੇ ਗੁਰੂ ਨੂੰ ਚੇਤਿਆ ਨਹੀਂ, ਨਾਮ ਨਹੀਂ ਜਪਿਆ, ਅਦਮਾਜ ਲੀਜੇਗੇ ਲੂਟ। ਬਸ ਜਮਦੂਤ ਆਉਣਗੇ ਲੁੱਟ ਕੇ ਲੈ ਜਾਣਗੇ, ਲੈ ਜਾਣਗੇ ਤੈਨੂੰ। ਇਸ ਲਈ ਮਹਾਰਾਜ ਕਹਿੰਦੇ ਹਨ ਇਹਨਾਂ ਅਮੋਲਕ ਸਵਾਸਾਂ ਦੇ ਨਾਲ, ਇਹ ਅਮੋਲਕ ਸਵਾਸਾਂ ਰੂਪੀ ਲਾਲਾਂ ਦੇ ਨਾਲ, ਨਾਮ ਦੇ ਲਾਲਾਂ ਦੇ ਵਣਜ ਕਰ ਲਈਏ ਤਾਂ ਸਾਡਾ ਆਉਣਾ ਸਫਲ ਹੋ ਜਾਵੇਗਾ। ਨਹੀਂ ਤੇ ਭਾਈ ਫਿਰ ਜਿਹਾ ਬੀਜੇ ਸੋ ਲੁਣੇ, ਜਿਹੋ ਜਿਹੇ ਕਰਮ ਕਰੇਗਾ। ਮਹਾਰਾਜ ਕਹਿੰਦੇ ਹਨ ਕਿ ਇਹ ਤਾਂ ਭਾਈ ਜਿਹੋ ਜਿਹੇ ਤੂੰ ਕਰਮ ਕਰਕੇ ਜਾਏਗਾ ਅੱਗੇ ਜੂਨੀ ਵੀ ਉਹੋ ਜਿਹੀ ਮਿਲੇਗੀ ਤੈਨੂੰ। ਜੇ ਪੁੰਨ ਖੱਟ ਕੇ ਜਾਏਗਾ ਤਾਂ ਪੁੰਨ ਆਤਮਾ ਹੋਏਗਾ, ਪੁੰਨ ਸਰੀਰ ਮਿਲੇਗਾ, ਤੇ ਜੇ ਪਾਪ ਕਰਕੇ ਗਿਓ ਤਾਂ ਤ੍ਰਿਗੜ ਜੂਨੀਆਂ ਤੇਰੇ ਲਈ ਤਿਆਰ ਹਨ। ਯਾਦ ਰੱਖੀ ਇਹ ਮਾਇਆ ਰੂਪੀ ਨੀਂਦਰ ਵਿੱਚ ਤੂੰ ਸੌਂ ਕੇ ਜੀਵਨ ਤਾਂ ਗੁਆ ਰਹੇ ਹੈ, ਪਤਾ ਉਦੋਂ ਲੱਗੇਗਾ ਜਦੋਂ ਕਬੀਰ ਰਾਮ ਨਾ ਚੇਤਿਓ ਫਿਰਿਆ ਲਾਲਚ ਮਾਹੇ, ਪਾਪ ਕਰੰਤਾ ਮਰ ਗਿਆ ਔਧ ਪੁੰਨੀ ਖਿੰਨ ਮਾਹੇ। ਪਾਪ ਕਰਦਿਆਂ ਕਰਦਿਆਂ ਮਰ ਜਾਏਗਾ, ਤੇ ਕੁਝ ਲੈ ਕੇ ਨਾ ਗਿਓ ਤਾਂ ਤੇਰੇ ਲਈ 84 ਦਾ ਗੇੜ ਤਿਆਰ ਹੈ। ਇਹਨਾਂ ਸਵਾਸਾਂ ਦਾ ਕੋਈ ਪਤਾ ਨਹੀਂ, ਕੋਈ ਪਤਾ ਨਹੀਂ ਕਦੋਂ ਸੱਦਾ ਆ ਜਾਣਾ। ਤੇ ਫਿਰ ਇਸਨੇ ਤੈਨੂੰ ਇੱਕ ਸਾਹ ਵੀ ਵਾਧੂ ਨਹੀਂ ਲੈਣ ਦੇਣਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਮਹਾਂਪੁਰਖ ਬਚਨ ਸੁਣਾ ਰਹੇ ਸਨ ਕਿ ਕਿਸ ਤਰ੍ਹਾਂ ਮੌਤ ਆ ਕੇ ਮਨੁੱਖ ਨੂੰ ਘੇਰਦੀ ਹੈ, ਆਪਣੇ ਪਾਸ ਬੁਲਾ ਲੈਂਦੀ ਹੈ। ਇੱਕ ਮਨੁੱਖ ਸੁੰਦਰ ਆਪਣੀ ਦਸਤਾਰ ਸਜਾ ਕੇ ਤੇ ਘਰ ਵਾਲੀ ਨੂੰ ਕਹਿੰਦਾ ਬਈ ਅੱਜ ਛੁੱਟੀ ਦਾ ਦਿਨ ਹੈ, ਸੈਰ ਕਰਨ ਚੱਲਦੇ ਹਾਂ, ਪਰ ਮੈਂ ਆਪਣੇ ਦੋਸਤ ਨੂੰ ਇੱਕ ਸੁਨੇਹਾ ਦੇ ਕੇ ਆਵਾਂ, ਤੂੰ ਤਿਆਰ ਹੋ ਜਾ ਤੇ ਮੈਂ ਸੁਨੇਹਾ ਦੇ ਕੇ ਆਉਂਦਾ। ਇਹ ਮਹਾਂਪੁਰਖਾਂ ਦੀ ਅੱਖੀ ਵੇਖੀ ਸਾਖੀ ਸੀ ਜੋ ਸੁਣਾ ਰਹੇ ਸਨ। ਅੱਗੇ ਰੇਲ ਗੱਡੀ ਦਾ ਫਾਟਕ ਬੰਦ ਸੀ, ਸਾਰੇ ਲੋਕ ਰੁਕੇ ਹੋਏ ਹਨ ਤੇ ਕੁਦਰਤ ਨੇ ਐਸਾ ਖੇਲ ਵਰਤਾਇਆ ਕਿ ਇੱਕ ਇਲ ਕਿਤੋਂ ਜ਼ਖਮੀ ਸੱਪ ਨੂੰ ਆਪਣੀ ਚੁੰਚ ਵਿੱਚ ਆਪਣੇ ਪੰਜਿਆਂ ਵਿੱਚ ਲਿਆ ਰਹੀ ਸੀ। ਉਸ ਇਲ ਉੱਡਦੀ ਦੇ ਹੱਥੋਂ ਉਹ ਸੱਪ ਛੁੱਟ ਗਿਆ ਜਿਹੜਾ ਜ਼ਖਮੀ ਸੀ ਤੇ ਆ ਕੇ ਉਸ ਮਨੁੱਖ ਦੀ ਬਾਂਹ ਤੇ ਆ ਕੇ ਡਿੱਗਿਆ ਤੇ ਝੱਟ ਉਸਨੇ ਉਸਨੂੰ ਡੰਗ ਮਾਰਿਆ, ਮੌਤ ਦੇ ਘਾਟ ਉਤਾਰ ਕੇ ਸੱਪ ਨੂੰ ਤਾਂ ਪਰੇ ਛੁੱਟ ਦਿੱਤਾ ਲੋਕਾਂ ਨੇ, ਪਰ ਉਸੇ ਵੇਲੇ ਇਲ ਆਈ ਤੇ ਫਿਰ ਉਸੇ ਹੀ ਸੱਪ ਨੂੰ ਲੈ ਗਈ। ਇੱਕ ਸਕਿੰਟ ਵਿੱਚ ਕੁਝ ਦਾ ਕੁਝ ਹੋ ਗਿਆ, ਵੇਖਦਿਆਂ ਵੇਖਦਿਆਂ ਇੱਕ ਮ੍ਰਿਤੂ ਹੋ ਗਈ। ਇਹ ਕਾਲ ਦੇ ਨਜ਼ਾਰੇ ਹੀ ਐਸੇ ਹਨ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਕਾਲ ਬਿਆਲ ਜੋ ਪਰਿਓ ਡੋਲੈ ਮੁੱਖ ਪਸਾਰਿਓ ਮੀਤ, ਆਜ ਕਾਲ ਫੁੰਨ ਤੋਹੇ ਗ੍ਰਸ ਹੈ ਸਮਝ ਰੱਖਿਓ ਚੀਤ। ਪਤਾ ਨਹੀਂ ਕਿਸ ਵੇਲੇ ਚਪਟ ਮਾਰ ਜਾਏਗਾ ਕਾਲ ਤੈਨੂੰ। ਇਸ ਲਈ ਭਗਤ ਕਬੀਰ ਜੀ ਦਾ ਸ਼ਬਦ ਆਪ ਸਰਵਣ ਕਰ ਰਹੇ ਹੋ ਤੇ ਉਹ ਇਸ ਸ਼ਬਦ ਵਿੱਚ ਇੱਕੋ ਹੀ ਪ੍ਰੇਰਨਾ ਦੇ ਰਹੇ ਹਨ, ਆਗੇ ਕੋ ਕਿਸ ਤੁਲਹਾ ਬਾਂਧੋ। ਤੁਲਹਾ ਕਹਿੰਦੇ ਹਨ ਬੇੜੇ ਨੂੰ, ਨਦੀ ਪਾਰ ਕਰਨੀ ਹੋਵੇ ਨਾ, ਪੁਰਾਤਨ ਸਮੇਂ ਕੋਈ ਪੁੱਲ ਨਹੀਂ ਸਨ ਹੁੰਦੇ, ਤੁਲਾ ਹੀ ਹੁੰਦੇ ਸਨ, ਬੇੜੇ ਹੀ ਹੁੰਦੇ ਸਨ। ਤੇ ਮਹਾਰਾਜ ਕਹਿੰਦੇ ਨੇ, ਜਪ ਤਪ ਦਾ ਬੇੜਾ ਬੰਨ ਲੈ, ਤੈਨੂੰ ਲੋੜ ਪਵੇਗੀ ਭਵ ਸਾਗਰ ਤੋਂ ਪਾਰ ਹੋਣ ਲਈ, ਤੇ ਜੇ ਤੂੰ ਇਹਨਾਂ ਅਮੋਲਕ ਸਵਾਸਾਂ ਨੂੰ ਧੰਦਿਆਂ 'ਚ ਹੀ ਗਵਾ ਗਿਓ ਤਾਂ ਫਿਰ ਡੁੱਬ ਜਾਏਗਾ ਇਸ ਸੰਸਾਰ ਸਾਗਰ ਵਿੱਚ, ਤੇ 84 ਦਾ ਗੇੜ ਪੈ ਗਿਆ ਫਿਰ ਯੁਗਾਂ ਸਮਾਂ ਬੀਤ ਜਾਏਗਾ, ਫਿਰ ਪਛਤਾਵਾ ਹੀ ਰਹਿ ਜਾਏਗਾ ਤੇਰੇ ਮਨ ਵਿੱਚ। ਬਾਬਾ ਫਰੀਦ ਦੱਸਦੇ ਹਨ ਆਪਣਾ ਜੀਵਨ ਕਿ ਸਾਡਾ ਜੀਵਨ ਕੀ ਹੈ, ਫਰੀਦਾ ਕੰਧੀ ਉੱਤੇ ਰੁਖੜਾ ਕਿਚਰਕ ਬੰਧੈ ਧੀਰ, ਕੰਧੀ ਉੱਤੇ ਰੁਖੜਾ ਕਿਚਰਕ ਬੰਧੈ ਧੀਰ, ਫਰੀਦਾ ਕੱਚੇ ਭਾਂਡੇ ਰੱਖੀਏ ਕਿਚਰ ਤਾਈ ਲੀਰ, ਕੱਚੇ ਭਾਂਡੇ ਵਿੱਚ ਕਿਤਨਾ ਕੁ ਚਿਰ ਪਾਣੀ ਪਿਆ ਰਹੇਗਾ, ਆਖਰ ਖੁਰ ਜਾਏਗਾ। ਇਸ ਲਈ ਮਹਾਰਾਜ ਕਹਿੰਦੇ ਨੇ, ਇਸ ਤੋਂ ਪਹਿਲਾਂ ਪਹਿਲਾਂ ਆਗੇ ਕੋ ਕਿਸ ਤੁਲਹਾ ਬਾਂਧੋ, ਅੱਗੋਂ ਲਈ ਵੀ ਕੁਝ ਕਰਨਾ, ਕਿਉਂਕਿ ਧਰਮ ਰਾਜਾ ਨੇ ਇੱਕ ਇੱਕ ਸਵਾਸ ਦਾ ਹਿਸਾਬ ਮੰਗਣਾ ਤੇ ਫਿਰ ਜਿਹੋ ਜਿਹੇ ਤੇਰੇ ਕਰਮ ਹੋਣਗੇ ਭਾਈ ਉਹੋ ਜਿਹੀ ਸਜ਼ਾ ਮਿਲੇਗੀ, ਉਹੋ ਜਿਹੇ ਸੁੱਖ ਮਿਲਦੇ ਹਨ। ਗੁਰੂ ਕੀ ਬਾਣੀ ਦੱਸ ਰਹੀ ਹੈ ਕਿ ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਇਹ ਸੰਸਾਰ ਰੂਪੀ ਇੱਕ ਬ੍ਰਿਸ਼ ਹੈ, ਦਰਖਤ ਹੈ, ਜਿਹਦੇ ਵਿੱਚ ਸਾਰੇ ਹੀ ਪੰਛੀ ਰਾਤਰੀ ਕੱਟਣ ਆਉਂਦੇ ਹਨ, ਜਾਂ ਦਿਨ ਚੜਿਆ ਤੇ ਆਪੇ ਆਪਣੀ ਰਸਤੇ ਪਏ। ਇਸੇ ਤਰ੍ਹਾਂ ਇਹ ਸੰਸਾਰ ਹੈ। ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਹਸਤ ਅਦੋਤ ਭਇਆ ਉੱਠ ਚੱਲੇ ਜਿਉਂ ਜਿਉਂ ਔਦ ਵਿਹਾਣੀਆਂ, ਪਾਪ ਕਰੇਂਦੜ ਸਰ ਪਰ ਮੁੱਠੇ, ਅਜਰਾ ਹੀਲ ਫੜੇ ਫੜ ਉੱਠੇ, ਦੋਜਕ ਪਾਏ ਸਿਰਜਨ ਹਾਰੇ, ਲੇਖਾ ਮੰਗੇ ਬਾਣੀਆਂ। ਉਸ ਬਾਣੀਆਂ ਰੂਪ ਧਰਮ ਰਾਜਾ ਨੇ ਹਰ ਇੱਕ ਪਾਸੋਂ ਲੇਖਾ ਮੰਗਣਾ, ਕਿਉਂ ਬਈ ਅਮੋਲਕ ਸਵਾਸਾਂ ਦੀ ਪੂੰਜੀ ਤੈਨੂੰ ਦਿੱਤੀ ਸੀ, ਕਿਤਨਾ ਕੁ ਨਾਮ ਦਾ ਵਣਜ ਕਰਕੇ ਆਇਆ ਕਿ ਐਵੇਂ ਹੀ ਜਾਈ ਗਵਾ ਕੇ ਆਇਆ, ਤੇ ਜਿਹੜਾ ਤਾਂ ਬਈ ਗਵਾ ਕੇ ਆਉਂਦਾ ਨਾ। ਫਿਰ ਮਹਾਰਾਜ ਕਹਿੰਦੇ ਨੇ, ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਮਣਾ, ਕਰ ਔਗਣ ਪੁੱਛੋ ਤਾਂ। ਫਿਰ ਜੋ ਉਸਦਾ ਜਮਦੂਤ ਹਾਲ ਕਰਦੇ ਹਨ, ਜੋ ਤ੍ਰਿਗੜ ਜੂਨਾ ਪੈਦੀਆਂ ਹਨ, ਕਿਉਂਕਿ ਜਿਵੇਂ ਜਿਵੇਂ ਕਿਸੇ ਨੇ ਕੋਈ ਕਰਮ ਕਰਨੇ ਹਨ ਉਹੋ ਜਿਹੇ ਹੀ ਫਲ ਪ੍ਰਾਪਤ ਹੋਣੇ ਹਨ। ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਦੱਸਦੇ ਹਨ, ਕਰਮ ਕਰਤ ਇਰਣ ਪਿੰਗਲਾਰੀ, ਇਰਣ ਤਪਸਵੀ ਸੀ ਪਰ ਬਚਪਨ ਵਿੱਚ ਉਸਨੂੰ ਜਦੋਂ ਵੀ ਬਾਹਰ ਜਾਂਦਾ ਸੀ ਨਾ, ਅੱਕ ਦੇ ਬੂਟਿਆਂ ਦੇ ਵਿੱਚ ਖੇਡਦੇ ਰਹਿਣਾ ਤੇ ਅੱਖ ਦੇ ਬੂਟਿਆਂ ਵਿੱਚ ਅੱਖ ਦਾ ਟਿੱਡਾ ਹੁੰਦਾ, ਛੋਟਾ ਜਿਹਾ ਹੁੰਦਾ, ਤੇ ਜਿਹੜਾ ਵੀ ਮਿਲਣਾ ਉਹਦੀਆਂ ਲੱਤਾਂ ਤੋੜ ਦੇਣੀਆਂ, ਜਿਹੜਾ ਅੱਕ ਤਿੱਡਾ ਮਿਲਿਆ ਉਹਦੀਆਂ ਲੱਤਾਂ ਤੋੜੀ ਗਿਆ, ਤੇ ਜਦੋਂ ਜਨਮ ਹੋਇਆ ਤਾਂ ਇਹਦੀਆਂ ਵੀ ਲੱਤਾਂ ਟੁੱਟੀਆਂ ਹੋਈਆਂ ਸਨ। ਉਚਾਰਨ ਕਰੋ ਸ੍ਰੀ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਬਚਨ ਸੁਣਾਉਣ ਲੱਗੇ। ਉਹਨਾਂ ਕੋਲ ਇੱਕ ਕੀਰਤਨੀਆਂ ਸੀ ਜਿਹਦੀਆਂ ਦੋਨੋਂ ਲੱਤਾਂ ਮਾਰੀਆਂ ਹੋਈਆਂ ਸਨ। ਕੋਲ ਬੈਠੇ ਸੰਗੀਆਂ ਨੇ ਉਹਨੂੰ ਪੁੱਛਿਆ ਮਹਾਂਪੁਰਖਾਂ ਨੂੰ, ਬਈ ਮਹਾਂਪੁਰਖੋ ਇਹ ਕੀਰਤਨ ਕਰਦੇ ਹਨ, ਹਰ ਵੇਲੇ ਸਿਮਰਨ ਵੀ ਕਰਦੇ ਹਨ, ਪਰ ਵਾਹਿਗੁਰੂ ਨੇ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਹੈ ਜੋ ਦੋਨੋਂ ਲੱਤਾਂ ਇਹਨਾਂ ਦੀਆਂ ਮਾਰੀਆਂ ਹੋਈਆਂ ਹਨ? ਮਹਾਂਪੁਰਖ ਕਹਿਣ ਲੱਗੇ, ਭਲੇ ਪੁਰਸ਼ਾ, ਜੇ ਤੂੰ ਕੱਲਿਆਂ ਪੁੱਛਦੋ ਤਾਂ ਅਸੀਂ ਕਦੇ ਨਾ ਦੱਸਦੇ, ਪਰ ਇੱਥੇ ਸੰਗਤ ਬੈਠੀ ਹੈ, ਜੇ ਨਾ ਦੱਸਿਆ ਤਾਂ ਇਹਨਾਂ ਦੀ ਸ਼ਰਧਾ ਵਿੱਚ ਫਰਕ ਆ ਜਾਏਗਾ। ਕਹਿਣ ਲੱਗੇ, ਪਿਛਲਾ ਜਨਮ ਇਸ ਦਾ ਕਿਸਾਨ ਦਾ ਸੀ ਤੇ ਰੋਟੀ ਖਾਣ ਲਈ ਥਾਲ ਪਰੋਸਿਆ ਹੋਇਆ ਇਹਦੇ ਅੱਗੇ ਆਇਆ, ਮੰਜੇ ਤੇ ਰੱਖਿਆ, ਇਹਨੂੰ ਕੋਈ ਕੰਮ ਪੈ ਗਿਆ, ਇਹ ਆਪਣੇ ਅੰਦਰ ਚਲਾ ਗਿਆ ਤੇ ਕੁੱਤੇ ਨੇ ਵੇਖਿਆ ਬਈ ਥਾਲ ਦੇ ਵਿੱਚ ਰੋਟੀ ਪਈ ਹੈ, ਉਹਦਾ ਕੰਮ ਸੀ, ਉਸਨੇ ਮੂੰਹ ਮਾਰ ਦਿੱਤਾ ਰੋਟੀ ਵਿੱਚ। ਇਹ ਜਦੋਂ ਆਇਆ ਤਾਂ ਇਹਨੂੰ ਬੜਾ ਗੁੱਸਾ ਆਇਆ, ਬੜੇ ਕ੍ਰੋਧ ਵਿੱਚ ਆ ਕੇ ਇਸਨੇ ਸੋਚਿਆ ਨਹੀਂ ਕਿ ਹੁਣ ਰੋਟੀ ਤਾਂ ਜੂਠੀ ਹੋ ਗਈ ਹੈ, ਮੇਰੇ ਕੰਮ ਦੀ ਨਹੀਂ ਰਹੀ, ਤੇ ਹੁਣ ਇਹਨੂੰ ਕੀ ਮਾਰਨਾ। ਪਰ ਇੱਕ ਲਾਠੀ ਲੈ ਕੇ ਐਸੀ ਕੁੱਤੇ ਦੀ ਲੱਕ ਵਿੱਚ ਮਾਰੀ ਕਿ ਉਹਦੀਆਂ ਦੋਵੇਂ ਹੀ ਲੱਤਾਂ ਮਾਰੀਆਂ ਗਈਆਂ। ਜਿਤਨਾ ਉਸਨੇ ਜੀਵਨ ਬਿਤਾਇਆ ਉਸ ਕੁੱਤੇ ਨੇ, ਉਹਦਾ ਅੱਧਾ ਧੜ ਖਤਮ ਹੀ ਰਿਹਾ। ਮਹਾਂਪੁਰਖ ਕਹਿਣ ਲੱਗੇ, ਇਹ ਉਹ ਸਜ਼ਾ ਇਸ ਨੂੰ ਮਿਲੀ ਹੈ। ਤੇ ਫਿਰ ਜਿਹੜੇ ਚੰਗੇ ਕਰਮ ਕਰਦਾ ਸੀ ਇਹਨੂੰ ਚੰਗੀ ਥਾਂ ਮਿਲ ਗਈ ਹੈ, ਰੋਜ਼ ਕੀਰਤਨ ਪ੍ਰਭੂ ਨੂੰ ਸੁਣਾਉਂਦਾ ਹੈ, ਰੋਜ਼ ਪਾਠ ਕਰਦਾ ਹੈ, ਮਹਾਂਪੁਰਖਾਂ ਦੇ ਸੰਤਾਂ ਦੇ ਦਰਸ਼ਨ ਕਰਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਮਹਾਰਾਜ ਕਹਿੰਦੇ ਨੇ, ਮੰਦਾ ਵੀ ਬਾਈ ਤੇ ਚੰਗਾ ਵੀ, ਇਹ ਤੂੰ ਆਪ ਹੀ ਕੀਤਾ ਪਾਉਣਾ, ਸੋਚ ਕੇ ਕਰ ਕੁਝ ਕਰਨ ਲੱਗਾ। ਤਾਂ ਕਬੀਰ ਜੀ ਕਹਿ ਰਹੇ ਹਨ, ਕਹਾਂ ਵਿਸ਼ਾਸਾ ਇਸ ਭਾਂਡੇ ਕਾ, ਇਸ ਸਰੀਰ ਰੂਪੀ ਬਰਤਨ ਦਾ ਕੀ ਵਿਸ਼ਾਸਾ ਹੈ, ਪਤਾ ਨਹੀਂ ਪਲ ਦੇ ਵਿੱਚ ਕੀ ਹੋ ਜਾਏਗਾ। ਇਸ ਲਈ ਆਗੇ ਕੋ ਕਿਸ ਤੁਲਹਾ ਬੰਧ, ਅੱਗੋਂ ਲਈ ਭਾਈ ਨਾਮ ਦਾ ਬੇੜਾ ਬਨ, ਜਪ ਤਪ ਦਾ ਬੇੜਾ ਬਨ, ਤੇ ਜੇ ਜਪ ਤਪ ਦਾ ਬੇੜਾ ਬਣੇਗਾ ਤਾਂ ਪਾਰ ਹੋਣ ਲੱਗਿਆਂ ਤੈਨੂੰ ਕੋਈ ਖਤਰਾ ਨਹੀਂ ਲੱਗੇਗਾ। ਕੁਸੰਗਤ ਦੀਆਂ ਛਲਾਂ ਨਹੀਂ ਉੱਠਣਗੀਆਂ, ਕੁਸੰਗਤ ਦੇ ਤੂਫਾਨ ਨਹੀਂ ਉੱਠਣਗੇ, ਤੇਰੇ ਸਰੀਰ ਰੂਪੀ ਬੇੜੇ ਨੂੰ ਕੋਈ ਰੋਕ ਨਹੀਂ ਸਕਦਾ ਪਾਰ ਹੋਣ ਤੋਂ। ਜਿਸ ਧਨ ਦੌਲਤ ਮਹਿਲ ਮਾੜੀਆਂ ਵਿੱਚ ਤੂੰ ਮੋਹ ਪਾਈ ਬੈਠਾ ਨਾ, ਇਹਨਾਂ ਦਾ ਕੋਈ ਬਰਵਾਸਾ ਨਹੀਂ, ਅੱਖਾਂ ਮੀਚੀਆਂ ਤੇ ਸਭ ਕੁਛ ਪਰਾਇਆ ਹੋ ਗਿਆ। ਇਸ ਲਈ ਕਿਆ ਬਰਵਾਸਾ ਧਨ ਕਾ, ਧਨ ਦਾ ਕੋਈ ਬਰਵਾਸਾ ਨਹੀਂ। ਆਗੇ ਕੋ ਕਿਸ ਤੁਲਹਾ ਬੰਦ, ਕਿਆ ਬਰਵਾਸਾ ਧਨ ਕਾ, ਕਹਾਂ ਵਿਸ਼ਾਸਾ ਇਸ ਭਾਂਡੇ ਕਾ, ਇਤਨਕ ਲਾਗੇ ਠਨ ਕਾ। ਘੜੇ ਨੂੰ ਜਿਹੜਾ ਮਾੜੀ ਜਿਹੀ ਠੋਕਰ ਲੱਗਦੀ ਹੈ ਨਾ, ਐਡਾ ਚੀਰ ਪੈ ਜਾਂਦਾ, ਬੇਕਾਰ ਹੋ ਕੇ ਰਹਿ ਜਾਂਦਾ। ਤਾਂ ਕਬੀਰ ਜੀ ਕਹਿੰਦੇ ਹਨ, ਗੁਰਮੁਖੋ, ਜੀਵਨ ਨੂੰ ਸਫਲ ਕਰਨ ਲਈ ਸ਼ਗਲ ਧਰਮ ਪੁੰਨ ਫਲ ਪਾਵੋ। ਧਰਮ ਵਿੱਚ ਰਹੋ, ਹਰ ਵੇਲੇ ਪਰਮੇਸ਼ਰ ਦੇ ਬਖਸ਼ੇ ਹੋਏ ਸਵਾਸਾਂ ਨਾਲ ਜਪੋ ਸਤਨਾਮ ਸ੍ਰੀ ਵਾਹਿਗੁਰੂ। ਧੂੜ ਬਾਸ਼ੋ ਸਭ ਜਨ ਕਾ, ਜੋ ਵੀ ਕੋਈ ਮਹਾਂਪੁਰਖ ਸਤਪੁਰਸ਼ ਗੁਰਮੁਖ ਪਿਆਰਾ ਮਿਲੇ, ਉਹਦੇ ਚਰਨਾਂ ਦੀ ਧੂੜੀ ਮਸਤਕ ਤੇ ਲਾਓ। ਪਤਾ ਨਹੀਂ ਕਿਸ ਰੂਪ ਵਿੱਚ ਪਰਮੇਸ਼ਰ ਦੇ ਚਰਨਾਂ ਦੀ ਧੂੜੀ ਤੇਰੇ ਮਸਤਕ ਤੇ ਲੱਗੇਗੀ, ਤੇਰੇ ਜਨਮਾਂ ਦੇ ਕੀਤੇ ਹੋਏ ਪਾਪ ਕੱਟੇ ਜਾਣਗੇ। ਧੂੜ ਬਾਸ਼ੋ ਸਭ ਜਨ ਕਾ। ਆਖਰ ਵਿੱਚ ਕਬੀਰ ਜੀ ਕਹਿ ਰਹੇ ਹਨ, ਕਹਿ ਕਬੀਰ ਸੁਣੋ ਰੇ ਸੰਤੋ, ਇਹੋ ਮਨ ਉੱਡਣ ਪੰਖੇਰੂ ਬਨ ਕਾ। ਇੱਕ ਪੰਛੀ ਹੈ, ਇਹ ਕਦੇ ਵੀ ਇਸ ਪਿੰਜਰੇ ਵਿੱਚ ਸਦਾ ਬੰਦ ਨਹੀਂ ਰਹਿਣਾ, ਪਤਾ ਨਹੀਂ ਕਿਸ ਵੇਲੇ ਉੱਡ ਜਾਏਗਾ। ਇਸ ਲਈ ਆਗੇ ਕੋ ਕਿਛ ਤੁਲਹਾ ਬੰਧੋ, ਆਗੇ कि दुल्हा बांधो क्या भरवासा धन का, क्या भरवासा धन का, कहाँ पिशाचा इस बांधे का, इतनक लागे धन का, कहाँ पिशाचा इस बांधे का, इतनक लागे धन का। नाम तो बिना मनुष्य जन्म सफल नहीं होता, नाम तो बिना मनुख टेढ़िया जूना विच ही धक्के खांदा रहिंदा। बाबा नंद सिंह जी महाराज कलेरां वाले जंगलां विच रहा करदे सन, भाई जिथे कोई प्यार वाली रूह ही पहुंच सके। सावन पादो दे दिन सन, बारिश होके हटी ते बड़िया अक तिड्डे ते होर कई तरह दे मकड़ियां सब गुरु साहब दे कमरे विच आ जाया कर। ते बाबा जी ने सेवादार दी ड्यूटी लाई, भाई एक पीपे विच पा के इन्हां नू दूर छड़ के आओ, क्योंकि गुरु साहब दे कमरे विच भी आ जांदियां हन, साडे कमरियां विच भी आ जांदियां हन। जगल जो सी ता उन्हां प्रेमियां ने एक वड्डा पीपा लिया, उस दे विच सारियां नू पाई गए, उपरों ढक दिता। ते बाबा जी जदों सैर करके आए ना, सैर करके आए ते वेख्या पीपा खड़क रहा, मकड़ी उड़दी है ना, उड़ के कदे किते चली गई, कदे इसे तरह उड़ रही सन, इसे तरह होर जानवर जेड़े विच सन हिलजुल रहे सन, खड़का कर रहे सन। ते महापुरख रब दे रंग विच रते हुए कहन लगे, गुरमुखो आ वेख लो जिवें ए इस वेले दुखी हो रहे हन, इसे तरह कुंभी नरक दे भी दुख हन, जेड़े बिना नाम तो बिना सेवा तो मनुख जीवन बर्बाद करके जांदे हन, उन्हां नूं भी इहो जिहियां टेढ़ियां जूना पैंदियां हन। इसलिए गुरमुखो नाम जप के सेवा सिमरन करके अपने जीवन नूं सफल कर लो, क्योंकि इस भांडे दा कोई विशा नहीं, मत के जापे शाह आवे कि ना आवे राम। कहां पीछा छा इस भांडे का, इतनक लागे धन का, कहां पीछा छा इस भांडे का, इतनक लागे धन का। कहे कबीर सुनो रे संतो, ए मन उड़न पंखेरू बन का, कहे कबीर सुनो रे संतो, कहे कबीर सुनो रे संतो, ए मन उड़न पंखेरू बन का, ए मन उड़न पंखेरू बन का, कहां पिशाचा इस बांडे का, इतनक लागे धन का, कहां पिशाचा इस बांडे का, इतनक लागे धन का। सतनाम वाहे गुरु, सतनाम वाहे गुरु, सतनाम वाहे गुरु, सतनाम वाहे गुरु, सतनाम वाहे गुरु,
सतनाम वाहे गुरु,
सतनाम वाहे गुरु, कहां पिशाचा इस बांडे का, इतनक लागे धन का, कहां पिशाचा इस भांडे का, इतनक लागे धन का, कहां पिशाचा। इस भांडे का इतनक लागे ठनका।